ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਣੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹਿ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ ਸਹਿਬ ਜੀਉ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ कहां बुद्ध प्रभ तुच्छ हमारी बरन सके मेहमा जो तिहारी हम न सकत कर सिफत तुम्हारी आप ले हो तुम कथा सुधारी
गुरगद्दी गुर सिंघासन ते प्रकाशमान सतगुरु शतर चवर तख दे मालिक श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी दे अंदर प्रकाशमान हुंदे आ आए अज दे पावन हुक्म नू इस समय आप जी ने गुरद्वारा मंजी साहिब दीवान हाल श्री अमृतसर साहिब जी दे पावन दर तों श्रवण करना कीता है साहिब दी असीस बख्शीश प्राप्त करिए बड़े प्यार विच भर के गुर संगति रूप विच जुड़ बैठे सारे मेरे साहिब दी दित्ती मर्यादा नू संभाल दिया फतेह नाल सांझ पाओ अते आखो जी वाहिगुरु जी का खालसा वाहिगुरु जी की फतेह। अज दे ए पावन हुक्म श्री गुरु ग्रंथ साहिब जी महाराज जी दे 661 अंग ते सुभाईमान ने साहिब गुरु नानक पातशाह जी आदि रूप हर आप गुरु नानक कहायो ज्योत रूप हर आप गुरु नानक कहायो दे मालक मेरे साहिब इस पावन शब्द नू तनासरी राग विच उचारण करदे ने साहिब दी रहमत बख्शिश प्राप्त करिए मेरे साहिब दे अमृत बोल सुनन दे लई हिरदे दा भांडा शुद्ध होवे भांडा धोए बैस धूप देवो तौ दुध को जावो दुध बड़ा कीमती है पर संभालन दे लई ओ भांडा भी ओहो जिहा ही दुध संभालन दे लायक होना चाहिए मेरे साहिब दे अमोलक बचन ने गुरमती बचन ने तुरकी बाणी दे बचन ने इन्हां नू श्रवण करन लई हिरदे विच श्रद्धा गुरु दा प्यार एकाग्रता ते सुन के मनन वाला भाव पैदा करके आओ गुरु चरणां विच जुड़िए ऐसी बख्शिश रहमत साडे जीवन विच गुरु के शब्द दी हो जाए कोई टुटिया जीवन विछड़िया जीवन पटकिया जीवन कुराहे पिया जीवन मेरे साहिब दे दरसाए उपदेश दे राही भूले मार्ग जिन्हें बताया दे रस्ते ते चल सकीए ए शायद जीवन भटक गया होवे मेरे साहिब दी आसीस लैके इस नू सही दिशा प्रदान कर दिया साहिब दे अमृत बोल संभालिए आओ साहिब दी सीस लईए जी अपने भले लई ते सरबत दे भले लई सारे आखो सतनाम वाहे गुरु वाहे गुरु वाहे गुरु
सतनाम श्री वाहे गुरु साहेब जी तनासरी महला पहला जियो तपत है बारो बार तप तप खपे बहुत बेकार
जियो तपत है हिरदा तपद है अंदरली मानसिक अवस्था विच शांति नहीं एक हुंदा है भी एक वारी तपया ते ठंडा हो गया एक है भी बार बार पिया तपद जियो तपत है बार बार सड़दा होर दुखी हुंदा और तप तप के खप जांदा जिंदगी बेकार हो जांदी है और ये हकीकत है भी मनुख अज विरले लभदे ने जिन्ना कोल अंदर हिरदा शांत होवे ओ विरले विरले ने तपत कड़ाहा बुझ गया कोई विरले विरले ने जिन्ना दा तपत कड़ाहा बुझ गया गुर शीतल नाम दियो वरना तमाम संसार दी हालत है जियो तपत है बारो बार तप तप खपे बहुत बेकार भला मनुख क्यों तपदा हजूर ने इत्थे मनुखी जीवां नूं तपदियां वेख्या जिवें एक कड़ाहा तप रहा है क्यों तप रहा है थले अग पई बलदी है ये हकीकत है मनुख दा हिरदा क्यों तप रहा है क्यों सड़ रहा है हजूर अगलियां पंक्तियां विच फुरमान करके मनुख दे तपन दा कारण दसदे हन
जै तन बाणी विसर जाए जो पक्का रोगी विल लाए
जै तन बाणी विसर जाए जेड़े शरीर चो बाणी भुल जांदी है ए समझ लेना उस जीवन दा हशर है जिवें एक पक्का रोगी कोड़ी पक्के रोगी तो मुराद है जिवें कोड़ नाल कोई मनुख अत रोगी हो गया हुए उसनू शांति नहीं चैन नहीं उसकी सारी खलड़ी सड़दी है तिवें जो वाहगुरु की सिफत सलाह की बाणी भुल जांदा है समझ लेना उस दे जीओ नू भी शांति नहीं बाणी ठंड वरतांदी है भुल जाइए तो साड़ा पैंदा है बाणी वाहगुरु की सिफत सलाह की वर्षा करती है बाणी भुल जाए तो चार चफेरे अग साड़ती है जिन्ना नू बाणी भुल गई उन्हां अंदर औगन ते विकार आ गए बाणी भुलिया सिमरन टुट गया बाणी भुलिया धर्म विसर गया बाणी भुलिया राह भुल गया बाणी भुलिया अंदर दा हिरदा धर्म कमाउण तो विसर गया इस करके मेरे साहब ने सदा पत्र दिता धन गुरु राम धन गुरु अमरदास पातशाह जी ने सारे संसार नू होका दिता है आवो सिख
सतगुरु के प्यारियो सतगुरु के प्यारियो गावो सच्ची बानी
कि कदी कदी गाओ नहीं मेरे साहब दा एक होर थावें फरमान है
नित उठ गावो प्रभ की बानी नित उठ गावो प्रभ की बानी नित उठ गावो प्रभ की बानी नित उठ गावो प्रभ की बानी
नित उठ के गाओ बानी गाउंदिया करते दी सिफत सलाह हो जांदी बानी गाउंदिया मैं बेनती कर लगा सिमरन भरे बोल उस बाणी चो निकल दे उस सिख दा हिरदा वाहिगुरु जी दे नाल जुड़ जांदा मैं बेनती कर दिया रोज बाणी गाउंदिया इंज लगदा है जिवें परमात्मा दी सिफत सलाह दी नदी हिरदे विच चल पई होवे थी महान कोश दे लिखारी भाई कान सिंह जी नाभा वालिया ने महान कोश विच जिक्र कीता है जदों कोई बाणी गाउंदा है चलती प्रभ कीरत की सलता जिवें कोई नदी चल रही होवे जदों बाणी गाई जांदी है इंज लगदा है परमात्मा दे सिफत सलाह दी नदी चल पई होवे ते चलती प्रभ कीरत की सलता छलती कलता ढलती वरदानी छलती कलता
ਉਹ ਜੋ ਅੰਦਰ ਕਾਲਖ ਸੀ, ਜੋ ਅੰਦਰ ਪਾਪ ਪੈਦਾ ਹੋ ਰਹੇ ਸਨ, ਉਸ ਪਾਪਾਂ ਨੂੰ ਨਾਸ਼ ਕਰਨ ਵਾਲੀ ਇਹ ਵਾਹਿਗੁਰੂ ਦੀ ਸਿਮਰਨ ਭਰੀ ਬਾਣੀ ਹੈ। ਚਲਤੀ ਪ੍ਰਭ ਕੀਰਤ ਕੀ ਸਲਤਾ, ਛਲਤੀ ਕਲਤਾ ਢਲਤੀ ਵਰਦਾਨੀ, ਤੂੰ ਚਾਹੁੰਦਾ ਹੈ ਮੈਨੂੰ ਰੱਬ ਦੇ ਘਰੋਂ ਵਰ ਮਿਲ ਜਾਏ, ਇਹ ਬਾਣੀ ਨਿਰਾਵਰ ਹੀ ਵਰ ਹੈ। ਬਾਣੀ ਵਿੱਚ ਸਰਾਪ ਨਹੀਂ, ਬਾਣੀ ਵਿੱਚ ਕਿਸੇ ਨੂੰ ਧੱਕਾ ਨਹੀਂ ਦਿੱਤਾ ਜਾਂਦਾ, ਬਾਣੀ ਵਿੱਚ ਕਿਸੇ ਨੂੰ ਦੁਰਕਾਰਿਆ ਨਹੀਂ ਜਾਂਦਾ, ਬਲਕਿ ਬਾਣੀ ਗਲੇ ਲਗਾਉਂਦੀ ਹੈ, ਬਾਣੀ ਚਰਨ ਸ਼ਰਨ ਵਿੱਚ ਬਿਠਾਉਂਦੀ ਹੈ, ਬਾਣੀ ਰੱਬ ਨਾਲ ਮਿਲਾਉਂਦੀ ਹੈ, ਬਾਣੀ ਪਾਪਾਂ ਅਤੇ ਔਗਣ ਵਿਕਾਰਾਂ ਨੂੰ ਮਿਟਾਉਂਦੀ ਹੈ, ਬਾਣੀ ਠੰਡ ਵਰਤਾਉਂਦੀ ਹੈ। ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਨੂੰ ਕੌਡੇ ਰਾਕਸ਼ ਦੇ ਨੌਕਰ ਦੂਤ ਪਕੜ ਕੇ ਲੈ ਜਾਂਦੇ ਨੇ ਆ ਤਪਤ ਕੜਾਹੇ ਦੇ ਕੋਲ, ਜੋ ਤੇਲ ਨਾਲ ਤਪਦਾ ਕੜਾਹਾ ਹੈ, ਇਹ ਹੈ ਬੰਦਿਆਂ ਦਾ ਮਾਸ ਤਲ ਕੇ ਖਾਣ ਵਾਲਾ ਕੌਡਾ ਰਾਕਸ਼, ਧਿਆਨ 'ਚ ਰੱਖ ਲੈਣਾ। ਇਸ ਨੂੰ ਨਰ ਮਾਸ ਬੰਖਸ਼ੀ ਕੀ ਹੈ, ਇਹ ਜਿਉਂਦਿਆਂ ਬੰਦਿਆਂ ਦਾ ਮਾਸ ਤਲ ਕੇ ਖਾਣ ਵਾਲਾ। ਭਾਈ ਮਰਦਾਨੇ ਨੂੰ ਤਪਤ ਕੜਾਹੇ ਦੇ ਕੋਲ ਲੈ ਜਾਂਦਾ। ਹੁਣ ਜਦੋਂ ਉੱਬਲਦਾ ਸੜਦਾ ਬਲਦਾ ਕੜਾਹਾ ਮਰਦਾਨੇ ਦੀ ਨਜ਼ਰੀ ਪਿਆ, ਮੈਂ ਬੇਨਤੀ ਕਰਾਂ ਮਰਦਾਨੇ ਦੀ ਨਜ਼ਰ ਵਿੱਚ ਗੁਰੂ ਨਾਨਕ ਬੈਠੇ ਨੇ, ਮਰਦਾਨੇ ਦੇ ਕੰਨਾਂ ਵਿੱਚ ਗੁਰੂ ਕੇ ਸ਼ਬਦ ਦੀ ਬਾਣੀ ਹੈ। ਅੱਜ ਉਹ ਮਰਦਾਨਾ ਜਦੋਂ ਤਪਤ ਕੜਾਹੇ ਵੱਲ ਨਜ਼ਰ ਭਰ ਕੇ ਤੱਕਦਾ, ਅੰਦਰੋਂ ਗੁਰੂ ਨਾਨਕ ਦੀ ਯਾਦ ਆਉਂਦੀ ਹੈ, ਮੇਰੇ ਸਾਹਿਬ ਆ ਪੁੱਜਦੇ ਨੇ, ਨਜ਼ਰ ਭਰ ਕੇ ਤੱਕਦੇ ਨੇ। ਮੈਂ ਬੇਨਤੀ ਕਰਾਂ ਜਿੱਥੇ ਮੇਰੇ ਗੁਰੂ ਨਾਨਕ ਦੀ ਨਜ਼ਰ ਪੈ ਜਾਏ ਉੱਥੇ ਇੱਕ ਕੜਾਹਾ ਕੀ, ਉੱਥੇ ਤੇ ਦੁਨੀਆ ਭਰ ਦੀ ਸਲਦੀ ਬੜਦੀ ਅੱਗ ਨੂੰ ਉਹ ਠੰਡ ਪਾਉਣ ਵਾਲੇ ਨੇ। ਉਹ ਕੜਾਹਾ ਸਰੀਰਕ, ਉਹ ਕੜਾਹਾ ਸ਼ਾਂਤ ਹੋ ਜਾਂਦਾ, ਠੰਡਾ ਹੋ ਜਾਂਦਾ, ਨਜ਼ਰ ਭਰ ਕੇ ਤੱਕਦੇ ਨੇ, ਕੌਡੇ ਰਾਕਸ਼ ਦਾ ਹਿਰਦਾ ਵੀ ਠੰਡਾ ਕਰ ਦਿੰਦੇ ਨੇ। ਮੈਂ ਬੇਨਤੀ ਕਰਾਂ ਉਸ ਤਪ ਦੇ ਕੜਾਹੇ ਨੂੰ ਅਗਰ ਠੰਡਾ ਕਰਨ ਵਾਲੀ ਗੁਰੂ ਨਾਨਕ ਦੀ ਨਜ਼ਰ ਪੈ ਜਾਏ, ਤੇ ਬੇਨਤੀ ਕਰਾਂ ਬਾਹਰ ਦਾ ਕੜਾਹਾ ਵੀ ਬੁੱਝ ਜਾਂਦਾ, ਕਿਸੇ ਦਾ ਹਿਰਦੇ ਦਾ ਕੜਾਹਾ ਜੋ ਤਪ ਰਿਹਾ ਔਗਣ ਵਿਕਾਰਾਂ ਨਾਲ ਸੜ ਰਿਹਾ, ਗੁਰੂ ਨਾਨਕ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਉੱਥੇ ਠੰਡ ਵਰਤਾਉਂਦੀ ਏ। ਪਰ ਜਿਨ੍ਹਾਂ ਨੂੰ ਬਾਣੀ ਵਿਸਰ ਜਾਂਦੀ ਏ, ਤੁਦੋਂ ਭੁੱਲੇ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ, ਉਹਨਾਂ ਦੇ ਹੌਕੇ ਮੁੱਕਦੇ ਨਹੀਂ, ਉਹਨਾਂ ਦਾ ਸਾੜਾ ਕਦੀ ਰੁਕਦਾ ਨਹੀਂ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਜੈ ਤਨ ਬਾਣੀ ਵਿਸਰ ਜਾਏ, ਜਿਨ੍ਹਾਂ ਨੂੰ ਨਿਤਨੇਮ ਭੁੱਲ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨੀ ਭੁੱਲ ਗਈ, ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਚੱਲਣਾ ਭੁੱਲ ਗਿਆ, ਸਮਝ ਲੈਣਾ ਕੋੜੀ ਦੀ ਤਰ੍ਹਾਂ ਉਹਨਾਂ ਦਾ ਜੀਵਨ ਸੜਦਾ ਬਲਦਾ। ਕਦੀ ਕੋਈ ਦੁੱਖ ਆਉਂਦਾ, ਕਦੀ ਕੋਈ ਦੁੱਖ ਆਉਂਦਾ। ਅੱਜ ਸਾਰੀ ਲੋਕਾਈ ਨੂੰ ਮੇਰੇ ਸਾਹਿਬ ਹੋਕਾ ਦਿੱਤਾ, ਇਹ ਭਲਿਓ ਅਗਰ ਦੁਖੀ ਹੋ ਤੇ ਬਾਣੀ ਨਾਲ ਜੁੜ ਜਾਇਓ, ਬਾਣੀ ਦੇ ਰਾਹੀਂ ਵਾਹਿਗੁਰੂ ਸਿਮਰਨ ਨਾਲ ਜੁੜ ਜਾਇਓ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ।
ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ।
ਬਹੁਤਾ ਬੋਲਣਾ ਝੱਖਣ, ਇਸ ਨੂੰ ਦੂਜੀ ਭਾਸ਼ਾ ਵਿੱਚ ਬਕਵਾਸ ਕਹਿੰਦੇ ਨੇ। ਰੱਬ ਨੂੰ ਉਲਾਹਮੇ ਦੇਣੇ, ਗਿਲਾ ਕਰਨਾ, ਸ਼ਿਕਵਾ ਕਰਨਾ, ਇਹ ਦੁੱਖ ਕਿਉਂ ਆਇਆ, ਰੱਬਾ ਤੂੰ ਕਿਉਂ ਦੁੱਖ ਦਿੰਦਾ। ਰੱਬ ਜਾਣਦਾ ਵੀ ਤੂੰ ਅੰਦਰੋਂ ਕੀ ਪਿਆ ਕਰਦਾ। ਉਹ ਵਿਣ ਬੋਲੇ ਜਾਣੈ ਸਭ ਸੋਏ, ਉਸ ਨੂੰ ਬਿਨਾਂ ਬੋਲਿਆਂ ਹੀ ਸਭ ਕੁਛ ਪਤਾ ਹੈ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਬਾਣੀ ਭੁਲਾ ਕੇ, ਧਰਮ ਵਿਸਾਰ ਕੇ, ਗੁਰੂ ਦਾ ਸੰਗ ਛੱਡ ਕੇ, ਜੇ ਤੂੰ ਬਹੁਤਾ ਬੋਲੇਗਾ ਉਹ ਤੇਰਾ ਬੋਲਿਆ ਪ੍ਰਵਾਨ ਨਹੀਂ। ਤੇਰਾ ਬੋਲਿਆ ਕਿਹੜਾ ਪ੍ਰਵਾਨ ਹੈ, ਭਗਤਾਂ ਕਾ ਬੋਲਿਆ ਪ੍ਰਵਾਨ ਹੈ, ਦਰਗਹਿ ਪਵੈ ਥਾਏ। ਉਹ ਭਗਤ ਬਣ, ਭਗਤੀ ਕਰ, ਭਗਵਤੀ ਭਗਵੰਤ ਭਗਤ ਕਾ ਰੰਗ ਦੇ ਮਾਰਗ ਦਾ ਪਾਂਧੀ ਬਣ, ਤੈਨੂੰ ਭਗਵੰਤ ਦਾ ਰੰਗ ਚੜ ਜਾਏ। ਭਗਤੀ ਕਰਦਿਆਂ ਕਰਦਿਆਂ ਐਸਾ ਭਗਤ ਹੋ ਕੇ ਜਦੋਂ ਬੋਲੇਗਾ, ਮੈਂ ਬੇਨਤੀ ਕਰਾਂ ਉਸ ਦੇ ਬੋਲਾਂ ਵਿੱਚ ਨਾਮ ਹੋਵੇਗਾ, ਉਸ ਦੇ ਬੋਲਾਂ ਵਿੱਚ ਮਿਠਾਸ ਹੋਵੇਗੀ, ਉਸ ਦੇ ਬੋਲਾਂ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਦੀ ਬਾਣੀ ਹੋਵੇਗੀ। ਉਹ ਅੰਦਰੋਂ ਧਰ ਕੇ ਜਦੋਂ ਵਾਹਿਗੁਰੂ ਨਾਲ ਗੱਲ ਕਰੇਗਾ, ਇਹ ਸੱਚ ਹੈ, ਉਸ ਦੀਆਂ ਗੱਲਾਂ ਵਿੱਚ ਉਹ ਝੱਖਣ ਬੋਲਣ ਨਹੀਂ ਹੋਵੇਗਾ। ਗੱਲੀ ਗੱਲਾਂ ਸਿਰਜਣਹਾਰ, ਉਸ ਦੀਆਂ ਗੱਲਾਂ ਵਿੱਚ ਸਿਰਜਣਹਾਰ ਵਸਿਆ ਹੋਵੇਗਾ। ਅਤੇ ਜਿਹੜਾ ਹੋਰ ਬਹੁਤਾ ਬੋਲਣਾ, ਬਾਬਾ ਬੋਲੀ ਹੈ ਕਿਆ ਹੋਏ, ਇਹ ਸੰਸਾਰ ਦੀ ਹਾਲਤ ਕੀ ਹੈ। ਥੋੜ੍ਹੀ ਜਿਹੀ ਇੱਕ ਬੇਨਤੀ ਕਰ ਦੇਵਾਂ, ਜਿਨ੍ਹਾਂ ਦੇ ਕੋਲ ਬਾਣੀ ਵਿਸਰ ਗਈ ਅਤੇ ਹੋਰ ਜੋ ਮਰਜ਼ੀ ਬੋਲਦੇ ਨੇ, ਉਹ ਬੋਲਿਆ ਜ਼ੁਬਾਨ ਦੇ ਅੱਖਰ ਬੇਕਾਰ ਬੋਲੀ ਬਣ ਜਾਂਦੀ ਹੈ। ਔਰ ਇਹ ਵੀ ਸੱਚ ਹੈ, ਜਿਨ੍ਹਾਂ ਦੇ ਕੋਲ ਰਸਨਾ ਅਤੇ ਵਾਹਿਗੁਰੂ ਸਿਮਰਨ, ਬਾਣੀ ਦਾ ਨਿਤਨੇਮ, ਗੁਰੂ ਦੇ ਚਰਨਾਂ ਦੀ ਅਰਦਾਸ ਦੇ ਬੋਲ ਅਤੇ ਮਿੱਠ ਬੋਲੜੇ ਸੁਭਾਅ ਦੇ ਬੋਲ ਹੁੰਦੇ ਨੇ, ਉਹਨਾਂ ਦੀ ਰਸਨਾ ਅਤੇ ਪ੍ਰਭ ਜੀ ਬਸੈ ਸਾਧਕੀ ਰਸਨਾ, ਉਹਨਾਂ ਦੀ ਰਸਨਾ ਅਤੇ ਰੱਬ ਵੱਸਦਾ। ਚੂੰਕਿ ਸਾਧੇ ਹੋਏ ਬੋਲ ਬੋਲਦੇ ਨੇ ਅਤੇ ਮਨਮੁੱਖ ਲੋਕਾਂ ਦਾ ਬੋਲਣਾ ਝੱਖਣ ਹੈ, ਬਕਵਾਸ ਹੈ। ਹਜ਼ੂਰ ਕਹਿਣ ਲੱਗੇ, ਰੱਬ ਜਾਣਦਾ ਹੈ ਬਿਨਾਂ ਬੋਲਿਆਂ ਹੀ ਵੀ ਇਹ ਅੰਦਰੋਂ ਧਰ ਕੇ ਕਿਹੋ ਜਿਹਾ ਹੈ। ਇਹ ਸ਼ਬਦ ਕੇਂਦਰੀ ਭਾਵ ਦਾ ਪ੍ਰਤੀਕ ਹੈ, ਰਹਾਉ।
ਜਿਨ ਕੰਨ ਕੀਤੇ ਅੱਖੀ ਨਾਕ,
ਤੂੰ ਜਰਾ ਝਾਤ ਮਾਰ, ਜਿਸ ਪਰਮਾਤਮਾ ਨੇ ਤੇਰੇ ਸਰੀਰ ਦੇ ਕਿਤਨੇ ਸੁੰਦਰ ਅੰਗ ਬਣਾ ਕੇ ਕੰਨ ਲਾਏ, ਸੁਣ ਸਕਦਾ ਹੈ, ਇਕੱਲਾ ਸੁਣ ਹੀ ਨਹੀਂ ਸਕਦਾ, ਤੈਨੂੰ ਬੰਦਿਆਂ ਵਾਲੇ ਕੰਨ ਲਾਏ ਨੇ, ਪਸ਼ੂਆਂ ਪੰਛੀਆਂ ਵਾਲੇ ਕੰਨ ਨਹੀਂ ਲਾਏ। ਇਹ ਗੱਲ ਧਿਆਨ 'ਚ ਰੱਖ ਲੈਣਾ, ਕੰਨ ਤੇ ਪਸ਼ੂਆਂ ਦੇ ਵੀ ਨੇ, ਪਰ ਉਹ ਸ਼ਬਦਾਵਲੀ ਨਹੀਂ ਸਮਝ ਸਕਦੇ, ਉਹ ਭਾਸ਼ਾ ਨਹੀਂ ਸਮਝ ਸਕਦੇ। ਉਹ ਸੁਣਦੇ ਜ਼ਰੂਰ ਨੇ, ਪਰ ਮਨੁੱਖਾਂ ਵਰਗਾ ਸੁਣਨਾ ਉਹਨਾਂ ਕੋਲ ਨਹੀਂ ਹੈ। ਤੈਨੂੰ ਅੱਖਾਂ ਦਿੱਤੀਆਂ ਨੇ, ਉਹ ਵੀ ਮਨੁੱਖ ਵਾਲੀਆਂ ਨੇ, ਤੂੰ ਅੱਖਾਂ ਨਾਲ ਬਹੁਤ ਕੁਛ ਦੇਖ ਸਕਦਾ, ਪਹਿਚਾਣ ਸਕਦਾ, ਅਤੇ ਤੈਨੂੰ ਸੁੰਘਣ ਵਾਲਾ ਨੱਕ ਦਿੱਤਾ, ਜਿਸ ਕਰਤੇ ਨੇ ਜਿਨ ਦੀਏ ਹਸਤ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਵਿਆਪੇ, ਇਹੋ ਜਿਹੇ ਦੋਸ਼ ਮੂਰਖਾਂ ਨੂੰ, ਗਿਆਨ ਦੇ ਜਿਨ੍ਹਾਂ ਦੇ ਨੇਤਰ ਨਹੀਂ ਉਹਨਾਂ ਨੂੰ ਵਿਆਪਦੇ ਨੇ, ਵੀ ਤੈਨੂੰ ਰੱਬ ਨੇ ਅੱਖਾਂ ਦਿੱਤੀਆਂ, ਨੱਕ ਦਿੱਤਾ, ਕੰਨ ਦਿੱਤੇ, ਅਤੇ ਘੱਟੋ ਘੱਟ ਇੰਨਾ ਹੀ ਕਹਿ ਲੈ ਵੀ ਵਾਹ ਮਾਲਕ, ਤੇਰਾ ਲੱਖ ਲੱਖ ਸ਼ੁਕਰ ਹੈ, ਮੈਨੂੰ ਉਹੋ ਜਿਹੇ ਸੁੰਦਰ ਗਿਆਨ ਇੰਦਰੀਏ ਦਿੱਤੇ ਜਿਨ੍ਹਾਂ ਰਾਹੀਂ ਮੈਂ ਅੰਦਰ ਗਿਆਨ ਲਿਜਾ ਸਕਦਾ। ਪਰ ਮੈਂ ਬੇਨਤੀ ਕਰਨ ਲੱਗਾ, ਰੱਬ ਨੇ ਲਾਏ ਗਿਆਨ ਇੰਦਰੀਏ, ਤੂੰ ਇਹਨਾਂ ਨੂੰ ਬਣਾ ਲਿਆ ਅਗਿਆਨ ਇੰਦਰੀਏ। ਧਿਆਨ 'ਚ ਰੱਖ ਲੈਣਾ, ਇਹਨਾਂ ਦਾ ਨਾਮ ਹੈ ਗਿਆਨ ਇੰਦਰੇ, ਇਹ ਗਿਆਨ ਪ੍ਰਦਾਨ ਕਰਨ ਵਾਲੇ ਨੇ। ਕੰਨਾਂ ਰਾਹੀਂ ਤੂੰ ਰੱਬ ਦੇ ਘਰ ਦੀ ਬਾਣੀ ਘੱਟ ਘੱਟ ਵਿੱਚੋਂ ਸੁਣ ਸਕਦਾ, ਘੱਟ ਘੱਟ ਵਾਜੈ ਨਾਦ, ਤੇਰੇ ਕੋਲ ਗੁਰੂ ਕਾ ਸ਼ਬਦ ਕੰਨਾਂ ਵਿੱਚ ਪਿਆ ਹੋਵੇ, ਅੰਦਰ ਗਿਆਨ ਆ ਜਾਏ, ਫਿਰ ਤੇਰੇ ਕੰਨ ਸੁਣਨ, ਤੇ ਕੀ ਸੁਣਨ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ। ਤੇਰੇ ਅੱਖਾਂ ਰਾਹੀਂ ਦੇਖਣ ਦੀ ਗੁਰੂ ਨੇ ਤੈਨੂੰ ਨਜ਼ਰ ਦਿੱਤੀ, ਉਹਨਾਂ ਆਖਿਆ ਮੇਰੇ ਕੋਲ ਆਇਆ, ਮੈਂ ਤੇਰੇ ਕੰਨਾਂ ਰਾਹੀਂ ਤੈਨੂੰ ਗਿਆਨ ਸੁਣਾਵਾਂਗਾ, ਉਹ ਕੰਨਾਂ ਰਾਹੀਂ ਸੁਣਿਆ ਗਿਆਨ ਤੇਰੀਆਂ ਅੱਖਾਂ ਦਾ ਸੁਰਮਾ ਬਣ ਜਾਏਗਾ। ਗੱਲ ਧਿਆਨ 'ਚ ਰੱਖਿਓ, ਬਾਹਰ ਦੀ ਨਜ਼ਰ ਬਣਾਉਣ ਲਈ ਅੱਖਾਂ ਵਿੱਚ ਸੁਰਮਾ ਪਾਉਣਾ ਪੈਂਦਾ, ਪਰ ਧਰਮ ਦੀ ਨਜ਼ਰ ਬਣਾਉਣ ਦੇ ਲਈ ਕੰਨਾਂ ਰਾਹੀਂ ਸੁਣੀ ਬਾਣੀ ਅੱਖਾਂ ਦਾ ਸੁਰਮਾ ਬਣ ਜਾਂਦੀ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਆਖਿਆ ਮੈਂ ਤੈਨੂੰ ਅੱਖਾਂ ਨੱਕ ਤੇ ਦਿੱਤੇ ਹੋਏ ਕੰਨ ਉਸ ਰੱਬ ਦੇ, ਉਹਨਾਂ ਦਾ ਗਿਆਨ ਹਾਸਲ ਕਰਾਉਣਾ ਵੀ ਤੂੰ ਝਾਤ ਮਾਰ, ਜਿਨ ਕੰਨ ਕੀਤੇ, ਜਿਨ ਜਿਸ ਕਰਤੇ ਨੇ, ਤੇ ਜਰਾ ਇੱਕ ਬੇਨਤੀ ਕਰ ਦੇਵਾਂ, ਭਲਾ ਅਸੀਂ ਕੰਨਾਂ ਨਾਲ ਸਾਰਾ ਦਿਨ ਕਿੰਨਾ ਕੁਝ ਨਹੀਂ ਸੁਣਦੇ, ਅਸੀਂ ਅੱਖਾਂ ਨਾਲ ਸਾਰਾ ਦਿਨ ਕੀ ਕੁਝ ਨਹੀਂ ਵੇਖਦੇ, ਪਰ ਘੱਟੋ ਘੱਟ ਗੁਰੂ ਦਾ ਇਹ ਉਪਦੇਸ਼ ਪੱਲੇ ਬੰਨ ਲਈਏ ਵੀ ਵਾਹ ਮਾਲਕ, ਮੈਂ ਕੰਨ ਅੱਖ ਤੇ ਨੱਕ ਵਰਤਦੇ ਹਾਂ, ਤੇਰੀ ਦਿੱਤੀ ਹੋਈ ਕਲਾ ਨੂੰ ਵੀ ਅੰਦਰ ਵਰਤਦਾ ਰਹਾਂ। ਤੇ ਤੋ ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਕਰਤੇ ਨੇ ਤੈਨੂੰ ਇਹ ਕੀਤੇ ਸਰੀਰ ਨਾਲ ਲਾਏ,
ਜਿਨ ਜਿਹਵਾ ਦਿੱਤੀ ਬੋਲੇ ਤਾਤ,
ਜਿਸ ਕਰਤੇ ਨੇ ਤੈਨੂੰ ਜਿਹਵਾ ਦਿੱਤੀ, ਪਸ਼ੂਆਂ ਵਰਗੀ ਜ਼ਬਾਨ ਨਹੀਂ, ਤੈਨੂੰ ਮਨੁੱਖਾਂ ਵਰਗੀ ਜ਼ਬਾਨ ਦਿੱਤੀ, ਤੂੰ ਅੱਖਰ ਜਿਹੜੇ ਸੁਣਦਾ ਉਹ ਬੋਲ ਸਕਦਾ, ਜਿਹੜੇ ਦੇਸ਼ ਵਿੱਚ ਰਹਿੰਦਾ, ਜਿਹੜੇ ਪ੍ਰਾਂਤ ਵਿੱਚ ਰਹਿੰਦਾ, ਜਿਹੜੀ ਮਾਤਰ ਭੂਮੀ ਵਿੱਚ ਰਹਿੰਦਾ, ਉਹ ਮਾਤ ਭਾਸ਼ਾ ਸੁਣ ਕੇ ਉਹ ਤੇਰੀ ਜ਼ਬਾਨ ਅੱਖਰ ਉਚਾਰ ਸਕਦੀ ਹੈ ਤੇ ਤੁਰਤ ਤੁਰਤ ਬੋਲਦੀ ਹੈ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਤੁਰਤ ਤੁਰਤ ਝੱਟ ਬੋਲਦੀ ਹੈ, ਔਰ ਇਹ ਹਕੀਕਤ ਹੈ। ਹੇ ਜਿਹਵੇ ਹੇ ਰਸ ਗਏ ਮਧੁਰ ਪ੍ਰਿਆ ਤੁਯੰ, ਸਹਿਸ ਕਿਰਤੀ ਸਲੋਕ ਪੰਜਵੇਂ ਪਾਤਸ਼ਾਹ। ਹੇ ਜਿਹਵੇ ਹੇ ਰਸ ਗਏ ਮਧੁਰ ਪ੍ਰਿਆ ਤੁਯੰ, ਸਤ ਹਤੰ ਪਰਮ ਬਾਦੰ ਅਵਰਤ ਇਥੈ ਸੁਧ ਅਛਰਨ ਹੈ ਗੋਬਿੰਦ ਦਾ ਮੋਦਰ ਮਾਧਵੇ। ਇੱਥੇ ਦੋ ਸ਼ਬਦ ਵਰਤੇ ਨੇ ਗੁਰੂ ਅਰਜਨ ਦੇਵ ਜੀ ਨੇ, ਜਿਹਵਾ ਤੇ ਰਸਨਾ। ਹੇ ਜਿਹਵੇ ਹੇ ਰਸ ਗਏ, ਚੂੰਕਿ ਕੰਨ ਸਿਰਫ ਗਿਆਨ ਇੰਦਰੀਆ, ਧਿਆਨ ਚ ਰੱਖਿਓ, ਨੱਕ ਸਿਰਫ ਗਿਆਨ ਇੰਦਰੀਆ, ਅੱਖ ਸਿਰਫ ਗਿਆਨ ਇੰਦਰੀਆ, ਸਿਰਫ ਇੱਕ ਇੱਕ ਕੰਮ ਕਰਦੇ ਨੇ, ਸੁਣਨ ਦਾ, ਸੁੰਘਣ ਦਾ ਤੇ ਦੇਖਣ ਦਾ, ਪਰ ਜ਼ੁਬਾਨ ਦੋ ਕੰਮ ਕਰਦੀ ਹੈ। ਇਸ ਕਰਕੇ ਇਹਨੂੰ ਕਿਹਾ ਹੇ ਜਿਹਵੇ ਹੇ ਰਸ ਗਏ, ਇਹ ਬੋਲਦੀ ਵੀ ਹੈ, ਬੋਲਣਾ ਕੰਮ ਹੈ ਕਰਮ ਇੰਦਰੀਆ, ਤੇ ਜਿਹੜਾ ਜ਼ੁਬਾਨ ਰਸ ਲੈਂਦੀ ਹੈ ਉਹ ਹੈ ਗਿਆਨ ਇੰਦਰੀਆ। ਜ਼ੁਬਾਨ ਵਿੱਚ ਦੋ ਭਾਗ ਨੇ, ਬੋਲਣਾ ਵੀ ਤੇ ਰਸ ਵੀ ਲੈਣਾ, ਪਰ ਇਹ ਜ਼ੁਬਾਨ ਤੈਨੂੰ ਦੂਜੇ ਦੇ ਬੋਲ ਕੌੜੇ ਚੰਗੇ ਨਹੀਂ ਲੱਗਦੇ, ਪਰ ਆਪ ਕੌੜੀ ਕਿਉਂ ਬੋਲਦੀ ਹੈ? ਤੈਨੂੰ ਜ਼ੁਬਾਨ ਤੇ ਰੱਖੀ ਕੌੜੀ ਚੀਜ਼ ਚੰਗੀ ਨਹੀਂ ਲੱਗਦੀ, ਪਰ ਤੂੰ ਵਿਸ਼ੇ ਵਕਾਰਾਂ ਦੀ ਜ਼ਹਿਰ ਕਿਉਂ ਖਾਂਦੀ ਹੈ? ਹੇ ਜਿਹਵੇ ਹੇ ਰਸ ਗਏ ਮਧੁਰ ਪ੍ਰਿਆ ਤੁਯੰ, ਤੈਨੂੰ ਮਧੁਰ ਪ੍ਰਿਆ ਹੈ, ਤੈਨੂੰ ਮਿੱਠਾ ਚੰਗਾ ਲੱਗਦਾ ਹੈ, ਪਰ ਕਦੀ ਝਾਤ ਮਾਰ, ਤੈਨੂੰ ਦੂਜੇ ਕੋਲੋਂ ਮਿੱਠੇ ਬੋਲ ਸੁਣਨ ਨੂੰ ਮਿਲਣ ਤੇ ਚੰਗੇ ਲੱਗਦੇ ਨੇ, ਤੂੰ ਵੀ ਮਿੱਠਾ ਬੋਲਣਾ ਸਿੱਖ ਲੈ ਤਾਂ ਕਿ ਦੂਜੇ ਨੂੰ ਤੇਰੀ ਬੋਲੀ ਚੰਗੀ ਲੱਗੇ। ਤੇ ਤੂੰ ਤੁਰਤ ਤੁਰਤ ਤੇ ਬੋਲਦੀ ਹੈ, ਪਰ ਗੁਰੂ ਦੇ ਸ਼ਬਦ ਨਾਲ ਬੋਲਣਾ ਸਿੱਖ ਲੈ। ਨਾਨਕ ਫਿੱਕੇ ਬੋਲਿਆ, ਤਨ ਮਨ ਫਿੱਕਾ ਹੋਏ, ਤੂੰ ਇਹ ਸਿੱਖ ਲੈ। ਹੇ ਜਿਹਵੇ ਹੇ ਰਸ ਗਏ ਮਧੁਰ ਪ੍ਰਿਆ ਤੁਯੰ, ਸਤ ਹਤੰ ਸਤ ਹਤੰ, ਤੂੰ ਸੱਚ ਬੋਲਣਾ ਭੁੱਲ ਗਈ, ਤੈਨੂੰ ਝੂਠ ਬੋਲਣ ਦੀ ਆਦਤ ਪੈ ਗਈ ਹੈ। ਪਰਮ ਬਾਦੰ, ਵੱਡੇ ਵੱਡੇ ਝਗੜੇ ਪਈ ਸਹੇੜਦੀ ਹੈ। ਮੈਂ ਇੱਕ ਬੇਨਤੀ ਕਰਾਂਗਾ, ਇੱਕ ਤੇ ਆਮ ਦੁਨਿਆਵੀ ਹੈ ਨਾ, ਗੱਲ ਕੁਝ ਹੋਰ ਹੋਣੀ ਤੇ ਆਖਣੀ ਕੁਝ ਹੋਰ, ਉਹ ਵੀ ਝੂਠ ਹੈ। ਪਰ ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਇੱਕ ਹੋਰ ਬਹੁਤ ਵੱਡਾ ਝੂਠ ਹੈ, ਹੋਵੇ ਰੱਬ ਤੇ ਆਖਾਂ ਮੈਂ ਬੋਲਣਾ ਵੀ, ਹੰਕਾਰ ਦੀ ਬੋਲੀ ਬੋਲਣੀ ਵੀ ਤੇ ਵੱਡਾ ਝੂਠ ਹੈ ਨਾ। ਸਤ ਹਤੰ, ਤੂੰ ਸਤ ਦਾ ਹਤਨ ਕਰਦੀ, ਸਤ ਦਾ ਨਾਸ਼ ਕਰਦੀ ਹੈ। ਪਰਮ ਬਾਦੰ, ਇੱਕ ਹੈ ਬਾਦ ਝਗੜਾ, ਇੱਕ ਹੈ ਪਰਮ ਬਾਦੰ ਵੱਡੇ ਵੱਡੇ ਝਗੜੇ ਜੋ ਤੂੰ ਜ਼ਿੰਦਗੀ ਵਿੱਚ ਸਹੇੜ ਬੈਠੀ ਹੈ। ਸਤ ਹਤੰ ਪਰਮ ਬਾਦੰ ਅਵਰਤ ਇਥੈ ਸੁਧ ਅਛਰਨ ਹੈ, ਤੂੰ ਸੁਧ ਅੱਖਰ ਬੋਲਣ ਦੀ ਜਾਚ ਸਿੱਖ ਲੈ। ਉਹ ਸ਼ੁੱਧ ਅੱਖਰ ਕਿਹੜੇ ਨੇ? ਗੋਬਿੰਦ ਦਮੋਦਰ ਮਾਧਵੇ, ਗੋਬਿੰਦ ਦਮੋਦਰ ਮਾਧਵੇ, ਗੋਬਿੰਦ ਦਮੋਦਰ ਮਾਧਵੇ, ਗੋਬਿੰਦ ਦਮੋਦਰ ਮਾਧਵੇ। ਅਵਰਤ ਇੱਥੇ ਸ਼ੁੱਧ ਅਛਰਨ ਹੈ, ਗੋਬਿੰਦ ਦਮੋਦਰ ਮਾਧਵੇ, ਭਾਵ ਵਾਹਿਗੁਰੂ ਦਾ ਸਿਮਰਨ ਕਰਨਾ ਸਿੱਖ ਲੈ। ਇਹ ਜ਼ੁਬਾਨ ਤੂੰ ਤੁਰਤ ਤੁਰਤ ਤੇ ਬਹੁਤ ਬੋਲਦੀ ਹੈ, ਪਰ ਇਹ ਜਾਨ ਜਿਸ ਕਰਤੇ ਨੇ ਮੈਨੂੰ ਰਸ ਲੈਣ ਦੀ ਤੇ ਬੋਲਣ ਦੀ ਸ਼ਕਤੀ ਦਿੱਤੀ ਹੈ। ਔਰ ਕਮਾਲ ਦੀ ਗੱਲ ਇਹ ਹੈ, ਜੈਸੇ ਕਾਤੀ ਤੀਸ ਬਤੀਸ ਹੈ, ਵਿੱਚ ਰੱਖੈ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕੇ ਕਿਸ ਹਾਥ ਹੈ ਸਭ ਵਸਗਤ ਹੈ ਹਰ ਕੇਰੀ ਕਿਸੇ ਦੇ ਮੂੰਹ ਵਿੱਚ 30 ਦੰਦ ਕਿਸੇ ਦੇ ਮੂੰਹ ਵਿੱਚ 31 ਤੇ 32 ਦੰਦ ਜੈਸੇ ਕਾਤੀ 30 32 ਹੈ ਇਹ 32 ਦੰਦਾਂ ਵਾਲੀ ਮੂੰਹ ਵਿੱਚ ਕੈਂਚੀ ਚੱਲਦੀ ਹੈ ਕਾਤੀ ਹੈ ਜੋ ਜ਼ੁਬਾਨ 32 ਦੰਦਾਂ ਦੇ ਵਿਚਕਾਰ ਰਹਿੰਦੀ ਹੈ ਦੰਦਾਂ ਦੇ ਥੱਲੇ ਕੋਈ ਚੀਜ਼ ਆ ਜਾਏ ਚਿੱਥ ਕੇ ਐਨ ਉਸ ਨੂੰ ਬਰੀਕ ਕਰਕੇ ਕੱਟ ਕੱਟ ਕੇ ਅੰਦਰ ਲੰਘਾਦੀ ਹੈ ਜ਼ੁਬਾਨ ਪਰ ਵਾਹ ਕਰਤਾ ਤੇਰੀ ਕੈਸੀ ਕਲਾ ਹੈ ਮੇਰੇ ਸਾਹਿਬ ਕਹਿੰਦੇ ਨੇ ਉਹਨਾਂ 32 ਦੰਦਾਂ ਵਿੱਚ ਰਹਿੰਦੀ ਜ਼ੁਬਾਨ ਕਿਵੇਂ ਕਰਤੇ ਦੀ ਰਹਿਮਤ ਨਾਲ ਦੰਦਾਂ ਤੋਂ ਜ਼ੁਬਾਨ ਬਚੀ ਰਹਿੰਦੀ ਔਰ ਹਕੀਕਤ ਇਹ ਹੈ ਨਾ ਵੀ ਇਹ ਜ਼ੁਬਾਨ ਦੀ ਆਪਣੀ ਚਲਾਕੀ ਨਹੀਂ ਇਹ ਕੋਈ ਦੰਦਾਂ ਦੀ ਆਪਣੀ ਕਲਾ ਨਹੀਂ ਮੇਰੇ ਸਾਹਿਬ ਕਹਿੰਦੇ ਨੇ ਕੋਈ ਜਾਣੋ ਮਾਸ ਕਾਤੀ ਕੇ ਕਿਸ ਹਾਥ ਹੈ ਨਾ ਇਹ ਮਾਸ ਯਾਨੀ ਜ਼ੁਬਾਨ ਦੇ ਹੱਥ ਨਹੀਂ ਇਹ ਕਾਤੀ ਕਹੀਏ ਦੰਦਾਂ ਦੇ ਹੱਥ ਨਹੀਂ ਸਭ ਵਸਗਤ ਹੈ ਹਰ ਕੇਰੀ ਬਸ ਉਸ ਰੱਬ ਦੇ ਵਸ ਵਿੱਚ ਹੈ ਕਿਸ ਢੰਗ ਨਾਲ ਤੇਰੇ ਦੰਦਾਂ ਵਿੱਚ ਜਿਸ ਨੇ ਜ਼ੁਬਾਨ ਲਾਈ ਬੋਲਦੀ ਹੈ ਤੁਰਤ ਤੁਰਤ ਬੋਲਦੀ ਹੈ ਜਿਨ ਜਿਹਵਾ ਦਿੱਤੀ ਬੋਲੇ ਤਾਤ
ਜਿਨ ਮਨ ਰੱਖਿਆ ਅਗਣੀ ਪਾਏ
ਅੰਦਰ ਮਨ ਰੱਖਿਆ ਬਈ ਦੇਖੋ ਕਿਤਨੇ ਖਿਆਲ ਕਰਦਾ ਕਿਤਨੇ ਸੰਕਲਪ ਕਰਦਾ ਕਿੱਥੇ ਕਿੱਥੇ ਉਹ ਉੱਡ ਉੱਡ ਕੇ ਚਲਾ ਜਾਂਦਾ ਅਨੇਕ ਖਿਆਲਾਂ ਦਾ ਮੁਜੱਸਮਾ ਮਨ ਭਲਾ ਕਿਵੇਂ ਕਰਤੇ ਟਕਾਇਆ ਅਗਨੀ ਪਾਏ ਜਠਰਾ ਅਗਨੀ ਰੱਖੀ ਅੰਦਰ ਸਰੀਰ ਵਿੱਚ ਇੱਕ ਤਪਸ਼ ਰੱਖੀ ਸਰੀਰ ਮ੍ਰਿਤੂ ਹੋ ਜਾਏ ਤੇ ਲੋਕ ਕਹਿੰਦੇ ਨਾ ਬੰਦਾ ਠੰਡਾ ਹੋ ਗਿਆ ਧਿਆਨ 'ਚ ਰੱਖਣਾ ਅੱਜ ਸਰੀਰ ਦੇ ਅੰਦਰ ਜੋ ਟੈਂਪਰੇਚਰ ਹੈ ਜੋ ਕਰਤੇ ਵੱਲੋਂ ਇੱਕ ਅਗਨੀ ਪਾਈ ਹੈ ਉਸ ਅਗਨੀ ਸ਼ਕਤੀ ਦੇ ਕਾਰਨ ਕਰਤੇ ਨੇ ਤੇਰੇ ਅੰਦਰ ਮਨ ਵੀ ਟਿਕਾ ਕੇ ਰੱਖਿਆ ਹੈ
ਵਾਜੈ ਪਵਣ ਆਖੇ ਸਭ ਜਾਏ
ਸਭ ਜਾਏ ਸਾਰੀਆਂ ਜਗ੍ਹਾ ਤੇ ਜਾ ਜਾ ਕੇ ਇਹ ਤੁਰਿਆ ਫਿਰਦਾ ਹੈ ਅੰਦਰ ਹਵਾ ਦਾ ਵਾਜਾ ਵੱਜਦਾ ਤੇ ਉਸ ਨਾਲ ਇਹ ਆਖਦਾ ਇਹ ਬੋਲਦਾ ਦੇਖੋ ਕੈਸੀ ਕਲਾ ਕਰਤੇ ਦੀ ਹੈ ਪਵਨ ਦੇ ਰਾਹੀਂ ਮਨ ਬੋਲਣ ਦੇ ਅੱਖਰ ਅੰਦਰੋਂ ਤਿਆਰ ਕਰਦਾ ਧਿਆਨ 'ਚ ਰੱਖ ਲੈਣਾ ਜ਼ੁਬਾਨ ਤੇ ਅੱਖਰ ਬਾਅਦ ਵਿੱਚ ਆਉਂਦੇ ਨੇ ਪਹਿਲੇ ਅੱਖਰਾਂ ਦਾ ਮੁਜੱਸਮਾ ਹੈ ਪਰਾ ਉਸ ਤੋਂ ਬਾਅਦ ਅੰਦਰ ਹਿਰਦੇ ਵਿੱਚ ਆਏ ਮਨ ਵਿੱਚੋਂ ਤਿਆਰ ਹੋਏ ਤੇ ਬਣ ਗਏ ਪਛੰਤੀ ਫਿਰ ਕੰਠ ਵਿੱਚ ਆਏ ਤੇ ਬੋਲ ਹੋ ਗਏ ਮੱਧਮਾ ਤੇ ਜਦੋਂ ਜ਼ੁਬਾਨ ਰਾਹੀਂ ਆਵਾਜ਼ ਬਣ ਕੇ ਨਿਕਲੇ ਤੇ ਬਣ ਗਏ ਅੱਖਰ ਵੈਖਰੀ ਪਰਾ ਪਛੰਤੀ ਮਧਮਾ ਤੇ ਵੈਖਰੀ ਦੀ ਸਟੇਜ ਤੇ ਇਹ ਹੁਣ ਆਖਦਾ ਹੈ ਪਰ ਮੇਰੇ ਸਾਹਿਬ ਕਹਿਣ ਲੱਗੇ ਇਹ ਕੋਈ ਸਾਡੀ ਆਪਣੀ ਕਲਾ ਵਾਹ ਕਰਤਾ ਤੂੰ ਕੈਸੀ ਬਖਸ਼ਿਸ਼ ਕਰਕੇ ਸਰੀਰ ਦੇ ਅੰਦਰ ਦੇ ਢਾਂਚੇ ਦੀ ਘਾੜਤ ਘੜੀ ਵੀ ਵਾਜੈ ਪਵਨ ਆਖੇ ਸਭ ਜਾਏ
ਜੀਤਾ ਮੋਹ ਪਰੀਤ ਸਵਾਦ ਸਭਾ ਕਾਲਖ ਦਾਗਾ ਦਾਗ
ਪਰ ਪਹੁੰਚ ਕਿੱਥੇ ਗਏ ਦੇਖਣਾ ਤੇ ਸੀ ਰੱਬ ਦੀ ਕਲਾ ਨੂੰ ਉਸ ਦੇ ਮਿਲੇ ਗਿਆਨ ਇੰਦਰੀਆਂ ਦੀ ਸ਼ਕਤੀ ਨੂੰ ਤੇ ਸਿਮਰਨ ਕਰਨਾ ਸੀ ਪਰ ਮਨੁੱਖ ਦੀ ਹਾਲਤ ਕੀ ਹੋ ਗਈ ਇਹ ਮੋਹ ਵਿੱਚ ਪੈ ਗਿਆ ਸੰਸਾਰ ਦੇ ਸਵਾਦ ਚੰਗੇ ਲੱਗਣ ਲੱਗ ਪਏ ਔਰ ਐਸਾ ਉਹਨਾਂ ਸਵਾਦਾਂ ਦਾ ਮੋਹ ਪੈ ਗਿਆ ਵੀ ਪ੍ਰੀਤ ਜੋੜ ਬੈਠਾ ਜੇਤਾ ਜਿਤਨਾ ਵੀ ਅਸੀਂ ਮੋਹ ਪੈਦਾ ਕਰਕੇ ਸਵਾਦਾਂ ਨਾਲ ਪ੍ਰੀਤ ਲਗਾਈ ਰੱਬ ਭੁੱਲ ਗਿਆ ਸਮਝ ਲੈਣਾ ਜ਼ਿੰਦਗੀ ਵਿੱਚ ਕਾਲਖ ਇਕੱਠੀ ਕਰ ਲਈ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਚਿਹਰੇ ਤੇ ਜ਼ਰਾ ਵੀ ਮਿੱਟੀ ਘੱਟਾ ਲੱਗਣ ਨਹੀਂ ਦਿੱਤਾ ਰੋਜ਼ ਉੱਠੇ ਸਾਬਣ ਨਾਲ ਮੂੰਹ ਧੋਤਾ ਉਸ ਮੈਲ ਨੂੰ ਰੋਜ਼ ਲਾ ਲਿਆ ਪਰ ਮਨ ਵੱਲ ਝਾਤ ਨਹੀਂ ਮਾਰੀ ਇਸ ਨੂੰ ਰੋਜ਼ ਕਾਲਖ ਲਾਈ ਗਏ ਔਗਣਾਂ ਦੀ ਕਾਲਖ ਲੱਗਦੀ ਗਈ ਮਨ ਮੈਲਾ ਹੁੰਦਾ ਗਿਆ मन मैले सब किश मैला तन धोता मन हच्छा ना होए जैसे जल धोए बिन अंबर मलीन होत। भाई गुरदास साहब जैसे जल धोए बिन अंबर अंबर कहते ने कपड़े नू जे असी कपड़ा रोज पाइए धोइए ना ते कपड़े दी हालत की हो जाएगी। कपड़ा ते एक दिन पा लीए ते दूसरे दिन ना धोइए बातर हो जांदा। ते जेड़ा कपड़ा मनुख दे शरीर दा कपड़ा सारी जिंदगी मनुख ने रोज मैला कीता होवे उसकी हालत की होगी होवेगी। जैसे जल धोए बिन अंबर मलीन होत बिन तेल मेले कैसे केश हूं भियान है। रोज जे केसां नूं असी धोइए ना वाहिए ना सवारीए ना ते उन्हां केसां दा हाल की हो जाएगा। जैसे जल धोए बिन अंबर मलीन होत बिन तेल मेले कैसे केश हूं भियान है। जैसे बिन मांजे दर्पण जोत हीन होत वर्षा बिहून जैसे खेत में ना धान है। जिवें शीशे ते रोज मिट्टी घट्टा चढ़दा जाए कालख लगदी जाए ओ शीशा शीशा नहीं रह जांदा। दिल ते रोज कालख लगदी जाए ते दिल शीशा नहीं रह जांदा। भाई गुरदास साहब जी कहंदे ने खेती बीजी होवे चावलां दी धान बीजे होण ते पानी दा प्रबंध कोई ना होवे ते सड़ जाणगे ना। वर्षा बिहून जैसे खेत में ना धान है जैसे बिन दीपक भवन अंधकार होत। घर ते बनाया पर रोशनी दा प्रबंध कोई नहीं कीता। भलिया शरीर दा घर ते रब वालों बनिया मिल गया है तू गुरु के शब्द दा दीपक नहीं अंदर जगाया। जैसे बिन दीपक भवन अंधकार होत लोन कृत बिन जैसे भोजन मसान है। भोजन तैयार करे ना पाए नमक ना पाए उस विच घिओ अकेला हुण उबाल लेवे किसे मरीज दा भोजन ते हो सकदा है पर मैं बेनती करा उसनू भोजन ते नहीं ना किया जा सकदा। लोन कृत बिन जैसे भोजन मसान है। भाई गुरदास साहब जी ने इत्थे मसान भोजन वरते है जिन्हू कहिंदे ने भूत रसोई। कोई स्वाद दा भोजन ते नहीं ना ऐ भलिया तैसे बिन सतगुर साध संगत जन्म मरन मिटत ना भय भरम बिन गुरु ज्ञान है। जे साध संगत विच नहीं आएगा गुरु का शब्द नहीं सुनेगा गुरु के शब्द नाल अपने जीवन दी कालख नहीं धोवेगा ते तेरे जीवन दी हालत भी ए हो जाएगी भी सबा कालख दागा दाग दिन रात कालख ही कालख। झूठ बोलिया कालख निंदा कीती निंदा सुनी कालख अखां नाल भैड़ी दृष्टि बनाई कालख पर तन ते नजर गई कालख जुबान नाल कौड़ा बोलिया कठी कीती कालख मन नाल आलतू फालतू संकल्प विकल्पां विच तुरिया फिरिया मन कालख किसे दा हक खो के खा गया कालख दिन रात औगन विकारां दा जाल पसार लिया ते सबा कालख दागा दाग अपना जीवन दागो दाग करके औगन वकारां दे नाल एक कालख भरिया जीवन बना लिया।
दाग दोष मोहे चलिया लाई
दोष दाग ने दाग दोष मोह चलिया लाए अंदर दे जीव आत्मा दे मुख ते ए शरीर दा मुख ते रह गया इत्थे ते जेड़ा जीव आत्मा सी उस दे मुंह ते उस मन दे मुख ते ओ दागां दी लगी होई कालख ओ हुण लैके चलिया। और एक गल ते हंस रख लेना नानक दुनिया पास रंग पशु हूं पास खे पशो पास कमावनी भी पास भरिया दे। और एक गल मैं कह लेवां इस दुनिया विच है कि ये पासी पासे सवाह ही सवाह चार छफेरे पसो पास कमावनी पी पास भरिया दे। हजूर कहन लगे अगर तू अपने जीवन विच दिन रात सिर्फ दुनिया विच रहना सिख लेंगा ते धर्म दी दुनिया विसार बैठेगा ते समझ लई रब दे घर जदों जाएगा ते कालख ही कालख इकट्ठी करके लै जाएगा उथे कालख दा मुल नहीं पैना उथे कालख नाल गया होया जीवन प्रवान नहीं होना। ये कह सकते हाँ परमेश्वर दे घर चूके उथे खोटे सटियां बाहर वार ये सच है चूके रब कोल ਜਿਨ੍ਹਾਂ ਦਾ ਜੀਵਨ ਧਰਮੀ ਸਿਮਰਨ ਭਰਿਆ ਇਕਾਂਤ ਵਾਲੀ ਸ਼ਾਂਤ ਅਵਸਥਾ ਦੀ ਮਾਨਸਿਕ ਧਾਰਾ, ਇਕਾਗਰਤਾ ਵਾਲੀ ਮਾਨਸਿਕ ਧਾਰਾ, ਟਿੱਕੇ ਹੋਏ ਮਨ ਵਿੱਚ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦੇ ਨਾਮ ਵਿੱਚ ਵਾਹਿਗੁਰੂ ਦਾ ਅਨੁਭਵ, ਵਾਹਿਗੁਰੂ ਨੂੰ ਹਰ ਥਾਂ ਤੇ ਦੇਖਣ ਵਾਲੀ ਸੁਰਤ, ਸ਼ਬਦ ਦੇ ਘਰ ਵਿੱਚ ਰਹਿਣ ਵਾਲੀ ਸੁਰਤ, ਉਹ ਜਦੋਂ ਰੱਬ ਦੀ ਨਜ਼ਰ ਵਿੱਚ ਜਾਏਗੀ ਉਹ ਤੇ ਪ੍ਰਵਾਨ ਜਾਏਗੀ। ਇਹ ਸੱਚ ਹੈ, ਕਿਉਂਕਿ ਜਿਨ੍ਹਾਂ ਨੇ ਆਪਣਾ ਜੀਵਨ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ, ਉਹਨਾਂ ਦਾ ਸੰਸਾਰ ਤੇ ਆਇਆ ਵੀ ਬੇਇੱਜ਼ਤ, ਉਹਨਾਂ ਦਾ ਸੰਸਾਰ ਤੋਂ ਤੁਰ ਕੇ ਗਿਆ ਵੀ ਉਹ ਵੀ ਬੇਇੱਜ਼ਤ ਹੋ ਗਿਆ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਇਸ ਢੰਗ ਨਾਲ ਜਦੋਂ ਆਪਣਾ ਜੀਵਨ ਕਾਲਖ ਭਰਿਆ ਰੱਬ ਦੀ ਦਰਗਾਹ ਵਿੱਚ ਲੈ ਜਾਏਗਾ, ਹਜ਼ੂਰ ਅੱਗੋਂ ਫਰਮਾਨ ਕਰਦੇ ਨੇ,
ਦਰਗਾਹ ਬੈਸਣ ਨਾਹੀਂ ਜਾਏ,
ਦਰਗਾਹ ਬੈਸਣ ਨਾਹੀਂ ਜਾਏ, ਰੱਬ ਦੀ ਹਜ਼ੂਰੀ ਵਿੱਚ ਬੈਸਣ ਦੀ ਜਾਏ ਕਹੀਏ ਜਗ੍ਹਾ ਨਹੀਂ ਮਿਲੇਗੀ, ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋਵੇਗਾ, ਪਰਮੇਸ਼ਵਰ ਨਾਲ ਇੱਕ ਮਿਕ ਨਹੀਂ ਹੋ ਸਕੇਗਾ। ਉਸ ਅਵਸਥਾ ਵਿੱਚ ਉਸ ਦਾ ਜੀਵਨ, ਇਹ ਕਹਿ ਲਈਏ ਇਸ ਦੁਨੀਆਂ ਵਿੱਚ ਖੋਟ ਇਕੱਠੀਆਂ ਕੀਤੀਆਂ, ਪਰਮੇਸ਼ਵਰ ਦੀ ਨਜ਼ਰ ਵਿੱਚ ਵੀ ਉਹ ਖੋਟਾ ਹੀ ਸਾਬਤ ਹੋਵੇਗਾ। ਔਰ ਇਹ ਮੇਰੇ ਸਾਹਿਬ ਨੇ ਸਾਨੂੰ ਇੱਕ ਸਿਧਾਂਤ ਦਿੱਤਾ, ਭਲਿਆ ਅਗਰ ਅੱਜ ਤੱਕ ਦਾ ਜੀਵਨ ਖੋਟਾ ਰਹਿ ਗਿਆ, ਅੱਜ ਤੱਕ ਧਰਮ ਨਹੀਂ ਕਮਾਇਆ, ਅਗਰ ਅੱਜ ਤੱਕ ਬਾਣੀ ਨਾਲ ਨਹੀਂ ਜੁੜੇ, ਤੇ ਸਾਨੂੰ ਹੌਸਲਾ ਦਿੱਤਾ, ਡਰਿਓ ਨਾ, ਮਯੂਸ ਨਾ ਹੋਇਓ, ਅੱਜ ਵੀ ਤੁਹਾਡੇ ਲਈ ਇੱਕ ਦਰਵਾਜ਼ਾ ਖੁੱਲ੍ਹਾ, ਉਹ ਕਿਹੜਾ? ਹਜ਼ੂਰ ਅੱਗੇ ਫਰਮਾਨ ਕਰਦੇ ਨੇ,
ਕਰਮ ਮਿਲੈ ਆਖਣ ਤੇਰਾ ਨਾਉ,
ਮਾਲਕ ਦੇ ਚਰਨਾਂ 'ਚ ਅਰਦਾਸ ਕਰ, ਮਾਲਕ ਤੇਰੀ ਬਖਸ਼ਿਸ਼ ਮਿਲ ਜਾਏ, ਕਰਮ ਮਿਲ ਜਾਏ, ਤੇਰੀ ਰਹਿਮਤ ਮਿਲ ਜਾਏ, ਤੇਰੀ ਨਜ਼ਰ ਸਵੱਲੀ ਹੋ ਜਾਏ, ਤੂੰ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰ ਦੇਵੇਂ, ਤੇਰੀ ਕਿਰਪਾ ਦ੍ਰਿਸ਼ਟੀ ਵਿੱਚ ਬਖਸ਼ਿਸ਼ ਹੈ, ਬਖਸ਼ਿਸ਼ ਦੇ ਅਰਥ ਨੇ ਤੂੰ ਮੁਆਫ ਕਰ ਦਿੰਦਾ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ ਕਰਮ ਮਿਲੈ ਆਖਣ ਤੇਰਾ ਨਾਉ, ਅਗਰ ਤੇਰੀ ਬਖਸ਼ਿਸ਼ ਹੋ ਜਾਏ, ਰਹਿਮਤ ਹੋ ਜਾਏ, ਤੂੰ ਮਾਲਕ ਦੇ ਚਰਨਾਂ ਵਿੱਚ ਢਹਿ ਪਵੇਂ ਅਤੇ ਇਹ ਆਖੇ ਕਿਰਪਾ ਕਰੋ, ਕਿਰਪਾ ਕਰੋ, ਕੀ ਆਖੇ? ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ, ਮੈਂ ਮਿੱਟੀ ਦੇ ਡਲੇ ਤਰ੍ਹਾਂ ਹਾਂ, ਮਿੱਟੀ ਦੇ ਡਲੇ ਨੂੰ ਧੋਈ ਜਾਈਏ, ਧੋਈ ਜਾਈਏ, ਮਿੱਟੀ ਹੀ ਮਿੱਟੀ ਨਿਕਲਦੀ ਹੈ, ਮਾਲਕ ਮੈਂ ਔਗਣਾਂ ਨਾਲ ਭਰਿਆ ਪਿਆ, ਪਰ ਸ਼ਰਨ ਵਿੱਚ ਆ ਗਿਆ, ਆਪ ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਤੇ ਮੇਰੇ ਜੀਵਨ ਨੂੰ ਔਗਣ ਵਿਕਾਰਾਂ ਤੋਂ ਬਚਾ ਕੇ ਮਾਲਕ ਨਾਮ ਸਿਮਰਨ ਵਿੱਚ, ਮੈਂ ਰਸਨਾ ਨਾਲ ਤੇਰਾ ਨਾਮ ਆਖਣ ਵਿੱਚ ਜੀਵਨ ਬਤੀਤ ਕਰਾਂ, ਕਰਮ ਮਿਲੈ ਆਖਣ ਤੇਰਾ ਨਾਉ, ਹਜ਼ੂਰ ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ,
ਜਿਤ ਲਗ ਤਰਨਾ ਹੋਰ ਨਹੀਂ ਥਾਉ,
ਇਹ ਗੱਲ ਪੱਲੇ ਬੰਨ ਲਈਏ ਵੀ ਇਸ ਢੰਗ ਨਾਲ ਤੇ ਤਰ ਜਾਵਾਂਗੇ, ਹੋਰ ਕੋਈ ਥਾਂ ਨਹੀਂ ਤਰਨ ਦਾ, ਹੋਰ ਕੋਈ ਰਾਹ ਨਹੀਂ ਬਚਨ ਦਾ, ਜਿਤ ਲਗ ਤਰਨਾ ਹੋਰ ਨਹੀਂ ਥਾਉ। ਮੈਂ ਛੋਟੀ ਜਿਹੀ ਇੱਕ ਬੇਨਤੀ ਕਰਾਂਗਾ, ਕੱਲ ਤਾਰਨ ਗੁਰੂ ਨਾਨਕ ਆਇਆ, ਗੁਰੂ ਨਾਨਕ ਆਏ ਨੇ, ਉਹ ਤਾਰਨ ਲਈ ਆਏ ਨੇ, ਉਹ ਕਾਲਖ ਤੋਂ ਬਚਾਉਣ ਲਈ ਆਏ ਨੇ, ਪਰ ਜਿਹੜੇ ਗੁਰੂ ਨਾਨਕ ਦਾ ਪੱਲਾ ਫੜ ਲੈਣਗੇ, ਸਮਝ ਲੈਣਾ, ਉਹ ਤਰ ਜਾਣਗੇ, ਜਿਹੜੇ ਗੁਰੂ ਤੋਂ ਬੇਮੁਖ ਰਹਿਣਗੇ, ਉਹਨਾਂ ਵਾਸਤੇ ਹੋਰ ਕੋਈ ਥਾਂ ਨਹੀਂ ਹੈ ਵੀ ਜਿੱਥੋਂ ਆਪਣੇ ਜੀਵਨ ਨੂੰ ਉਹ ਬਚਾ ਸਕਣ। ਇਸ ਕਰਕੇ ਮੈਂ ਇੱਕ ਬੇਨਤੀ ਕਰਨ ਲੱਗਾ, ਆਕਾਸ਼ ਵਿੱਚ ਕਿਸੇ ਆਖਿਆ ਸੀ ਦੇਖ ਉਹ ਤਰੇ ਹੋਏ ਤਾਰੇ ਨੇ, ਧਿਆਨ 'ਚ ਰੱਖਿਓ ਕੀ ਆਖਿਆ ਕਿਸੇ, ਉਹ ਦੇਖ ਉਹ ਤਰੇ ਹੋਏ ਤਾਰੇ ਨੇ, ਅਤੇ ਉਹ ਅੱਗੋਂ ਪਤਾ ਕੀ ਕਹਿਣ ਲੱਗਾ, ਕਹਿਣ ਲੱਗਾ ਉਹ ਕੀ ਤਾਰਿਆਂ ਦੀ ਗੱਲ ਕਰਦੇ ਹੋ, ਇਹਨਾਂ ਵਿਚਾਰਿਆਂ ਦੀ ਗੱਲ ਕਰਦੇ ਹੋ, ਉਹ ਚੁੱਪ ਕੀਤੇ ਟੁੱਟ ਜਾਂਦੇ ਅੰਬਰਾਂ ਤੋਂ, ਇਹਨਾਂ ਬੇਸਹਾਰਿਆਂ ਦੀ ਗੱਲ ਕਰਦੇ ਹੋ, ਇਹ ਤੇ ਪਤਾ ਨਹੀਂ ਕਦੋਂ ਟੁੱਟ ਜਾਂਦੇ ਨੇ, ਤਾਰੇ ਟੁੱਟ ਜਾਂਦੇ ਨੇ, ਇਹ ਤਾਰੇ ਭਾਵੇਂ ਆਕਾਸ਼ ਵਿੱਚ ਪਏ ਚਮਕਦੇ ਨੇ, ਕਹਿਲਾਉਂਦੇ ਤਾਰੇ ਨੇ, ਪਰ ਇਹ ਤੇ ਟੁੱਟ ਜਾਂਦੇ ਨੇ ਜਿਹੜੇ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਕੇ ਸ਼ਬਦ ਗੁਰੂ ਨਾਲ ਜੁੜ ਕੇ ਤਰ ਜਾਂਦੇ ਨੇ, ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਆ ਕੇ ਡੋਬ ਸਕੇ ਤੇ। ਇੱਥੇ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਭਾਈ ਮਨਸੁਖ ਦਾ ਬੇੜਾ ਵੀ ਤਾਰ ਦਿੰਦੇ ਨੇ, ਇੱਥੇ ਤੇ ਮੇਰੇ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮੱਖਣ ਸ਼ਾਹ ਦਾ ਬੇੜਾ ਵੀ ਤਾਰ ਦਿੰਦੇ ਨੇ, ਇਹਨਾਂ ਦੇ ਬਾਹਰਲੇ ਬੇੜੇ ਵੀ ਤਾਰੇ, ਇਹਨਾਂ ਦੇ ਜੀਵਨ ਦਾ ਬੇੜਾ ਵੀ ਤਾਰ ਦਿੱਤਾ ਭਾਈ ਮੱਖਣ ਸ਼ਾਹ ਲਵਾਣੇ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਨਾ ਹੱਥ ਜੋੜ ਆਖਿਆ ਸੀ, ਪਾਤਸ਼ਾਹ ਮੇਰਾ ਬਾਹਰ ਦਾ ਬੇੜਾ ਵੀ ਡੁੱਬਣੋਂ ਬਚਾ ਲਿਆ ਜੇ, ਮੇਰਾ ਸਰੀਰ ਦਾ ਬੇੜਾ ਵੀ ਡੁੱਬਣੋਂ ਬਚਾ ਲਿਆ ਜੇ। ਆਹ ਜਿਹੜੇ ਬਾਈ ਬੈਠੇ ਸਨ ਨਾ, ਭੁਲੇਖਾ ਪਾਉਂਦੇ ਸਨ, ਇੱਧਰ ਆ ਜਾਓ ਆ ਬਾਬਾ ਬੜਾ ਚੰਗਾ, ਇੱਧਰ ਆ ਜਾਓ ਆ ਬਾਬਾ ਬੜਾ ਚੰਗਾ। ਮਹਾਰਾਜ ਮਤ ਦਿੱਤੀ ਸੀ ਜੇ, ਉਹਨਾਂ ਬਾਈ ਡੋਬਣ ਵਾਲਿਆਂ ਦੇ ਮਗਰ ਨਹੀਂ ਲੱਗਾ, ਮੈਨੂੰ ਬਚਾ ਲਿਆ ਜੇ, ਕਿਰਪਾ ਕੀਤੀ ਜੇ। ਇਹ ਹਕੀਕਤ ਹੈ, ਬੰਦਾ ਪਖੰਡ ਮਗਰ ਲੱਗ ਕੇ ਵੀ ਕਈ ਵਾਰੀ ਡੁੱਬ ਜਾਂਦਾ, ਗੁਰੂ ਨੂੰ ਛੱਡ ਕੇ ਕਿਸੇ ਹੋਰ ਰਾਹੇ ਪਿਆ ਵੀ ਬੰਦਾ ਡੁੱਬ ਜਾਂਦਾ, ਪਰ ਮੇਰੇ ਸਾਹਿਬ ਰਹਿਮਤ ਕਰਦੇ ਨੇ, ਆਖਿਆ ਸੀ ਪਾਤਸ਼ਾਹ ਬੜੀ ਕਿਰਪਾ ਕੀਤੀ ਜੇ, ਬਾਹਰ ਦਾ ਬੇੜਾ ਵੀ ਡੁੱਬਣੋਂ ਬਚ ਗਿਆ, ਇਹ ਜੀਵਨ ਦਾ ਬੇੜਾ ਵੀ ਡੁੱਬਣੋਂ ਬਚ ਗਿਆ। ਮੇਰੇ ਸਾਹਿਬ ਉਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਸਾਨੂੰ ਸਮਝਾਉਂਦੇ ਨੇ, ਵਾਹਿਗੁਰੂ ਦੀ ਸ਼ਰਨ ਵਿੱਚ ਜਾਣਾ, ਅਰਦਾਸ ਕਰਨਾ, ਉਸ ਦੇ ਘਰੋਂ ਬਖਸ਼ਿਸ਼ ਲੈ ਲੈਣਾ, ਨਾਮ ਸਿਮਰਨ ਕਰਨਾ, ਇਸ ਨਾਲ ਲੱਗਿਆਂ ਤਰ ਜਾਈਦਾ, ਹੋਰ ਇਸ ਤੋਂ ਸਿਵਾ ਕੋਈ ਰਾਹ ਤਰਨ ਦਾ ਨਹੀਂ ਹੈ ਜੀ।
ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾ ਤਾਰ।
ਜੇ ਕੋਈ ਡੁੱਬ ਜਾਏ, ਹਜ਼ੂਰ ਕਹਿੰਦੇ ਨੇ ਉਸ ਦੀ ਵੀ ਸਾਰ ਸੰਭਾਲ ਹੋ ਸਕਦੀ, ਧਿਆਨ ਚ ਰੱਖ ਲੈਣਾ। ਵੱਡੇ ਤੋਂ ਵੱਡਾ ਕੋਈ ਪਾਪੀ ਹੋ ਗਿਆ ਹੋਵੇ, ਉਹ ਵੀ ਅਗਰ ਗੁਰੂ ਦੀ ਸ਼ਰਨ ਵਿੱਚ ਆ ਜਾਏ, ਗੁਰੂ ਉਹਦੀ ਵੀ ਸੰਭਾਲ ਕਰ ਲੈਂਦੇ ਨੇ। ਇਹ ਸੀ ਨਾ, ਸ਼ਰਾਬ ਕੱਢ ਕੇ ਵੇਚਣ ਵਾਲਾ ਵੀ, ਹੋਰਨਾਂ ਨੂੰ ਪਿਆਉਣ ਵਾਲਾ ਵੀ, ਅਤੇ ਆਪ ਵੀ ਪੀਣ ਵਾਲਾ, ਅਤੇ ਕਿਸੇ ਆਖਿਆ ਸੀ ਓਏ ਉਹ ਕੀ ਕਰਦਾ ਫਿਰਦਾ ਆਨੰਦਪੁਰ ਸਾਹਿਬ, ਕਦੀ ਜਾ ਨਾ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਉੱਥੋਂ ਦਾ ਰਸ ਕਦੀ ਪੀ ਕੇ ਵੇਖ, ਅਤੇ ਮਨ ਵਿੱਚ ਖਿਆਲ ਆ ਗਿਆ, ਆਇਆ ਦਰਵਾਜ਼ੇ 'ਤੇ ਖਲੋ ਗਿਆ, ਕੱਪੜਿਆਂ 'ਚੋਂ ਬੋ ਪਈ ਮਾਰਦੀ ਏ, ਮੇਰਾ ਸਰੀਰ ਚੰਗਾ ਨਹੀਂ, ਅੰਦਰ ਮਾਨਸਿਕ ਦਸ਼ਾ ਵੀ ਚੰਗੀ ਨਹੀਂ, ਆ ਤੇ ਬੜੇ ਸਜੇ ਹੋਏ, ਬਾਣਾ ਪਹਿਨੇ ਹੋਏ, ਬੜੇ ਖੂਬਸੂਰਤ ਗੁਰੂ ਕੇ ਸ਼ਿੰਗਾਰ ਨਾਲ ਸਜੇ ਹੋਏ ਨੇ, ਹੁਣ ਦਰਵਾਜ਼ੇ 'ਤੇ ਖਲੋਤਾ। ਕਲਗੀਧਰ ਪਾਤਸ਼ਾਹ ਜੀ ਨਜ਼ਰ ਭਰ ਕੇ ਤੱਕਿਆ, ਆਵਾਜ਼ ਦਿੱਤੀ, ਓਏ ਇੱਥੇ ਖਲੋ ਗਏ, ਅੰਦਰ ਕਿਉਂ ਨਹੀਂ ਆਉਂਦਾ? ਅਤੇ ਆਖਿਆ, ਮੈਂ ਕਲਾਲ ਹਾਂ, ਇਹ ਸ਼ਰਾਬ ਕੱਢਣ ਵਾਲਿਆਂ ਦੀ ਜਾਤ ਦਾ ਨਾਮ ਕਲਾਲ ਹੈ। ਮਹਾਰਾਜ, ਮੈਂ ਨੀਵੀਂ ਜਾਤ ਦਾ ਕਲਾਲ ਹਾਂ। ਤੇ ਕਲਗੀਧਰ ਪਾਤਸ਼ਾਹ ਆਵਾਜ਼ ਦਿੱਤੀ, ਜੇ ਬਾਹਰ ਬਾਹਰ ਰਹੇਗਾ ਤੇ ਕਲਾਲ ਹੈ, ਜੇ ਸ਼ਰਨ ਵਿੱਚ ਆ ਜਾਏਗਾ ਤੇ ਗੁਰੂ ਕਾ ਲਾਲ ਹੈ। ਮੈਂ ਬੇਨਤੀ ਕਰਾਂ, ਕਹਿਣ ਲੱਗੇ ਅੰਦਰ ਆ ਜਾ, ਬਾਹਰ ਨਾ ਰਹਿ, ਦਰ ਤੱਕ ਆਏ, ਸ਼ਰਨ ਵਿੱਚ ਆ ਜਾ। ਅਗਾਂਹ ਆਇਆ, ਹੱਥ ਜੋੜੇ, ਮਸਤਕ ਝੁਕਾਇਆ। ਮੇਰੇ ਸਾਹਿਬ ਕਹਿਣ ਲੱਗੇ, ਹੁਣ ਗੁਰੂ ਵੱਲ ਮੂੰਹ ਕੀਤਾ ਹੈ, ਜਿੱਧਰੋਂ ਪਿੱਠ ਕਰਕੇ ਆਇਆ ਪਿੱਠ ਦੇ ਹੀ ਰੱਖੀ, ਧਿਆਨ 'ਚ ਰੱਖਿਓ, ਜਿੱਧਰੋਂ ਪਿੱਠ ਕਰਕੇ ਆਇਆ ਉੱਧਰ ਪਿੱਠ ਦੇ ਹੀ ਰੱਖੀ, ਗੁਰੂ ਨੂੰ ਕਦੀ ਪਿੱਠ ਨਾ ਦੇਵੀਂ, ਜ਼ਿੰਦਗੀ ਭਰ ਗੁਰੂ ਕਾ ਲਾਲ ਬਣਿਆ ਰਹੇਗਾ। ਇਹ ਹਕੀਕਤ ਹੈ, ਜੇ ਕੋ ਡੁੱਬੈ ਫਿਰ ਹੋਵੇ ਸਾਰ। ਅਗਰ ਕੋਈ ਡੁੱਬ ਗਿਆ ਹੋਵੇ ਔਗਣ ਵਿਕਾਰਾਂ ਨਸ਼ਿਆਂ ਵਿੱਚ, ਮਨਮੁਖਤਾ ਵਿੱਚ ਗੁਰੂ ਕੀ ਸ਼ਰਨ ਵਿੱਚ ਆ ਜਾਏ, ਅਰਦਾਸ ਕਰੇ, ਹਜ਼ੂਰ ਕਹਿੰਦੇ ਨੇ ਉਹਦੀ ਵੀ ਸਾਰ, ਉਸ ਦੀ ਵੀ ਸੰਭਾਲ ਗੁਰੂ ਕਰ ਲੈਂਦੇ ਹਨ ਜੀ।
ਨਾਨਕ ਸਾਚਾ ਸਰਬ ਦਾ ਤਾਰ।
ਉਹ ਹੈ ਸਾਚਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਹੈ ਸਰਬ ਦਾ ਤਾਰ, ਉਹ ਸਾਰਿਆਂ ਜੀਵਾਂ ਦੀ ਝੋਲੀ ਭਰਨ ਵਾਲਾ ਹੈ, ਉਹ ਵਿਤਕਰਾ ਨਹੀਂ ਕਰਦਾ, ਕੋਈ ਵੀ ਆ ਜਾਏ ਸ਼ਰਨ ਵਿੱਚ ਆ ਜਾਏ ਉਸ ਦੇ ਗੁਨਾਹ ਮੁਆਫ ਕਰ ਦਿੰਦਾ, ਬੜਾ ਫਰਾਕ ਦਿਲ ਹੈ, ਉਹ ਬੜੀਆਂ ਵੱਡੀਆਂ ਦਾਤਾਂ ਦੇਣ ਵਾਲਾ ਹੈ। ਮੈਂ ਬੇਨਤੀ ਕਰਾਂ, ਅਣਮੰਗਿਆਂ ਦਾਨ ਦੇਵਨਾ, ਸਭਨਾਹਾਂ ਜੀਆਂ ਬਿਨਾਂ ਮੰਗਿਆਂ ਦਾਨ ਪਿਆ ਦਿੰਦਾ, ਪਰ ਹਕੀਕਤ ਇਹ ਹੈ ਕਈ ਵਾਰੀ ਥੋੜ੍ਹਾ ਮੰਗੀਏ ਤਾਂ ਬਹੁਤਾ ਹੀ ਦੇ ਦਿੰਦਾ, मैंने मांगा था गुल गुलस्ता मिल गया, मैंने मांगा था कतरा दरिया मिल गया, अजब तेरी महिमा मैं कहूं कैसे, मैंने मांगा था कुछ और कुछ मिल गया। वो है सर्व दतार, वो सारियां नु दाता देन वाला है, पर कोई शरण विच आ जाए तो बड़ी वड्डी दात नाम दी दात झोली विच पा देंदा। मेरे साहब रहमत करन ऐसे दतार पिता अकाल पुरख वाहिगुरु जी दी चरण शरण विच आईए, बाणी तो विसरीए ना, अपने ज्ञान इंद्रिए शरीर ते मन वल वेख के करते दी दात समझिए, ते उस कोलो नाम दी दात लैन दे लई अपने गुनाहां तो तौबा करदे आ, मालक दी चरण शरण नाल जुड़ जाइए, ताकि साडा गुरु के शब्द राही ए जीवन अकाल पुरख वाहिगुरु दे चरणा नाल जुड़दे आ, ते शब्द गुरु नाल अंदरों धर के श्रद्धा प्यार सत्कार ते गुरु दा भाव वो जीवन विच संभालदे आ, गुरु दी ओट लैके चलीए, गुरु अंग संग ओ वाहिगुरु अंग संग, सो सतगुर प्यारा मेरे नाल है जिथे किथे मैनो लय छड़ाई दी बख्शिश करन वाले ने, साहब रहमत करन इन्हां अखरां नाल सतगुरां दा कोटान कोट धनवाद, अपनियां भुल्लां दी खिमा मंगदा जी, हार्दिक तौर ते सिंह साहब सचखंड श्री हरिमंदर साहब जी दे मुख ग्रंथी सिंह साहब ज्ञानी जगतार सिंह साहब जी का तह दिलों धनवाद, श्रोमणी गुरुद्वारा प्रबंधक कमेटी के समूह प्रबंध का हार्दिक तौर पर तह दिलों धनवाद, सारिया संगतों का हार्दिक तौर पर जी आया कहते हैं बहुत बहुत धनवाद, अति सत्कारयोग भाई साहब जी गुरु घर के ग्रंथी साहबान जिन्ना शब्द पढ़ाया तिन्हां दा बहुत बहुत धन्यवाद, सतगुरां दी असीस लईए। आओ दासरे दियां दो दिन दी शब्द विचार करदे आं, होईयां भुल्लां दी खिमा करदे आं, इस पावन शब्द दियां अखीरलियां पंक्तियां श्रवण करके मुड़ फते नाल सांझ पाईए जी।
करम मिलै आखण तेरा नाओ, जित लग तरणा होर नहीं थाओ, जे को डूबे फिर होवे सार, नानक साचा सर्बदातार।
वाहे गुरु जी का खालसा, वाहे गुरु जी की फतेह।